واحگرو جی کا خالصہ واحگرو جی کی فتح تے گرمنتر آپ ہی لب لو کیونکہ یہ صرف پنجاں پیاریاں نو حکم ہے دسن دا داس اشارہ کر دے گا جو اکھر شبد بھی وچ ہی ہے تے نام مل جاندا بچن مل جاندا شبد مل جاندا تے دیکھیا چ یہ ایڈا پوتر لفظ جڑا صرف ایک باری گرو گرنتھ صاحب چیا ساری باعی چکو باری جا پھر دیکھیا دے وچ آیا پر اتے بھی ان گپت رکھیا باقی نہیں باہر آیا شبد اور ہور گل یہ خالصہ لفظ گرو مہاراج نے اپنی زبان تو نہیں کڈیا ایڈا پوتر لفظ ہے انہوں نے پٹان دے منہوں کٹوایا خالصہ لفظ ایڈا پوتر لفظ ہے جڑا مہاراج نے آپ نے منہوں کہا پٹان دے منہوں کٹایا اور یہ جڑے خالصہ ہے یہ ہے واحگرو جی کا خالصہ خالصہ دے لفظ اصل مطلب یہ ہندے ہے کبیر جی دا شبد اس زمین اس ویلے دا زمانہ یاد کرو پٹھانا دا راج سی اور اس ویلے پرشین چلدی سی ساری ہندوستان اور پرشین دا لفظ ہے خالصہ خالصہ اس جائیداد نو کہندے ہے جڑی لاوارس ہو جائے تے او دا مالک کوئی نہ رہے او پھر گورنمنٹ ضبط کر لیندی ہے تے او پھر گورنمنٹ دی جائیداد بن جاندی ہے جلدی گورنمنٹ دی جائیداد ہو جائے انہوں خالصہ جائیداد کہندے ہیں اے ماہو پیٹ کٹ رہے ہاں یہ جڑا خالصے دا لفظ لے لے کے او سکھی چودم چکے آئے نا اور بغیر سمجھے اس لفظ تو جدا پانت پچھے نکھے رہا سی او دا میں نے راستہ ہے کہ انہاں نے ایک پارٹی گروپ بنا رہا پانت نوں ایڈا پوتر لفظ او بانی دا ادا ہی خالصے دا لفظ اج دی شبد چونکی چسی نکھیرنا ہے اور سمجھنا ہے سدا لی یہ خالصے دا مطلب کی ہے جو یہ کڈ رہے نے جان کے بانی کچھ ہور کہندی ہے خالصہ جس ویلے او یوگ پرش صاحب سری گرو گوبند سنگھ صاحب جی انندپور چھڈ کے گئے او ساری پچھلی جائیداد خالصہ قرار دے دیتی گئی کہ او ڈاکٹر گنڈا سنگھ اسٹورین نہ دلیوں بستیاں چ جا کے او کاغذ لبے تے گرو گوبند سنگھ صاحب تے انندپور چھڈ گئے سی ایڈے وڈے قلعے ایڈی وڈی جائیداد او دا کی بنیا او دا اے بنیا مسلمان حکومت نے او خالصہ قرار دے دی گئی خالصہ قرار کی او شام والا او ساری گورنمنٹ دے اندر ہوگی جیڑی گورنمنٹ دے اندر ساری جائیداد ہووے او دا معاملہ سیدھا سرکار نو جاندا اس کر کے او سرکاری جائیداد ہو جاندی اس کر کے ساڈا دیکھیا دا لفظ جو واحگرو جی کا خالصہ واحگرو جی کی فتح اسی سارے ہی گرمنتر جپن والے جڑے جان ہندے ہے او جڑے رب دے بن جاندے ہے انہاں نو خالصہ کیا اس کر کے او واحگرو دے ہی خالصے ہندے انہاں دی جائیداد ہندی جان انہاں ال اشارہ کیتا ہے تے مہاراج ایک واری ہی ساری بانی چ پوتر لفظ آیا اور دیکھو کہو کبیر جان پے خالصے رب دی بن گئے ہو کدو جد جہ پریم پگت جی جانی جدو پریما پگتی چ جڑ گئے رب نے انہوں نے اپنی شاملا اپنی جائیداد چ لے لیا اپنے ہی بنا لیا جڑے کرم کانڈی ہے وہ خالصے نہیں بن سکتے آ شبد ایڈا ڈونگا ہے یہ رہاؤ دیا تکا لاؤں گے بھائی خالصے کدا بنیے ਕਰਮ ਕਾਂਡ ਕਹਿੰਦੇ ਆ ਜਿਹੜਾ ਬਾਹਰ ਹੀ ਨਹਾਈ ਧੋਈ ਜਾਣਾ ਨਾਮ ਨਾ ਜਪਣਾ, ਬਾਹਰ ਹੀ ਕਕਾਰ ਪਾਈ ਜਾਣੇ ਪਰ ਨਾਮ ਨਾ ਜਪਣਾ। ਸਿੱਖੀ ਚ ਗੁਰਦੁਆਰਿਆਂ ਦੀ ਸੇਵਾ, ਲੰਗਰ, ਹੋਰ ਸਾਰਾ ਕਰਮ ਕਾਂਡ ਜਿਹੜਾ ਹੈ, ਪਰ ਭਜਨ ਨਾ ਕਰਨਾ, ਭਗਤੀ ਨਾ ਕਰਨਾ, ਪਾਠ ਵੀ ਕਰਮ ਕਾਂਡ ਚ ਆਉਂਦਾ ਹੈ। ਇਹ ਅਸੀਂ ਕੋਈ ਐਵੇਂ ਨਹੀਂ ਮਾਰ ਰਹੇ, ਅਸੀਂ ਇਹਦੇ ਪਿੱਛੇ ਸ਼ਬਦ ਦਿੰਨੇ ਆ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਣਾ ਸਿਓ ਸੰਗ ਨਾ ਛੁਟਕਿਓ, ਅਦ ਕਹੰਗ ਬੁੱਧ ਬਾਧੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਆ ਗਿਆ ਕਰਮ ਕਾਂਡ। ਔਰ ਪਹਿਲੇ ਲਫ਼ਜ਼ ਵੀ ਪਾਠ ਹੈ, ਜਿੰਨੇ ਮਰਜ਼ੀ ਪਾਠ ਕਰ ਲਓ ਕਰਮ ਕਾਂਡ ਹੈ। ਔਰ ਆਹ ਸ਼ਬਦ ਕਰਮ ਕਾਂਡ ਦੀ ਜੜ ਵੜ ਛੱਡਦਾ ਹੈ, ਜਿਹੜਾ ਖਾਲਸੇ ਦਾ ਸ਼ਬਦ ਹੈ ਕਬੀਰ ਜੀ ਉਹਦਾ। ਇਸ ਕਰਕੇ ਅਸੀਂ ਰਹਾਉ ਦੀ ਤੁਕ ਚੱਕਦੇ ਹਾਂ ਭਾਈ ਕਬੀਰ ਸਾਹਿਬ ਜੀ ਇਹ ਕਰਮ ਕਾਂਡੀਆਂ ਦੇ ਕਿੱਦਾਂ ਪਰਖੱਚੇ ਅੜਾਉਂਦੇ ਇਸ ਸ਼ਬਦ ਦੇ ਵਿਚ। ਉਸ ਵੇਲੇ ਹਲੀ ਸਿੱਖ ਕਰਮ ਕਾਂਡ ਨਹੀਂ ਸੀ ਕੱਢਦੇ, ਸਾਰੇ ਭਜਨ ਕਰਦੇ ਸੀ ਗੁਰੂ ਕਾਲ ਚ, ਪਰ ਹੁਣ ਜੇ ਇੰਨਾ ਕਰਮ ਕਾਂਡ ਤੁਰਿਆ ਕਰਮ ਕਾਂਡ ਹੀ ਰਹਿ ਗਿਆ ਔਰ ਜਿਹੜਾ ਭਜਨ ਹੈ ਉਹ ਗਾਇਬ ਹੋ ਗਿਆ। ਇਸ ਕਰਕੇ ਮਹਾਰਾਜ ਕਬੀਰ ਸਾਹਿਬ ਜੀ ਇਸ ਖਾਲਸੇ ਵਾਲੀ ਸ਼ਬਦ ਚ ਰਹਾਉ ਦੀ ਤੁਕ ਚੱਕਦੇ ਹੈ, ਭਾਜਿਓ ਨਾ ਰਗ ਪਤੇਰਾ, ਭਜਿਓ ਨਾ ਰਗ ਪਤੇਰਾ, ਭਜਿਓ ਨਾ ਰਗ ਪਤੇਰਾ। ਔਰ ਕਰਦਾ ਕੀ ਰਿਹਾ ਕਰਮ ਕਾਂਡ, ਭਜਨ ਨੀ ਕੀਤਾ, ਪਾਠ ਕਰਦਾ ਰਿਹਾ, ਸਿੱਖੀ ਦੇ ਹੋਰ ਕੰਮ ਕਰਦਾ ਰਿਹਾ, ਦਾਨ ਪੁੰਨ ਕਰਦਾ ਰਿਹਾ, ਹੋਰ ਨੇਕੀਆਂ ਚੰਗਿਆਈਆਂ ਬੁਰਿਆਈਆਂ ਚੱਲ ਅੱਗੇ ਵਾਚੇ ਧਰਮ ਹਦੂ। ਇਸ ਕਰਕੇ ਸਭ ਇਹ ਕੰਮ ਕਰਦਾ ਰਿਹਾ ਪਰ ਭਜਨ ਨੀ ਪਰਮੇਸ਼ਰ ਦੇ ਨਾਮ ਦਾ ਕੀਤਾ। ਤੇ ਉਹ ਮਹਾਰਾਜ ਕਹਿੰਦੇ ਇਹਦਾ ਇੱਕ ਕੰਮ ਨੀ ਸਰਨਾ, ਨਾ ਸਰਿਆ ਤੇ ਗਾਂਹ ਜਾ ਕੇ ਵੀ ਇਹ ਕੋਰੇ ਦਾ ਕੋਰਾ ਹੀ ਲੱਠਾ ਰਹਿਣਾ। ਪਹਿਲੀ ਤੋਂ ਗਲਾਈ ਸਾਰੇ ਹੋ ਨਾ ਇੱਕ ਕਾਜਾ, ਸਾਰੇ ਹੋ ਨਾ ਇੱਕ ਕਾਜਾ, ਭਜਿਓ ਨਾ ਰਗ ਪਤੇਰਾ, ਭਜਿਓ ਨਾ ਰਗ ਪਤੇਰਾ, ਮਨ ਰੇ ਸਾਰੇ ਹੋ ਨਾ ਇੱਕ ਸਿਮਰਤ ਸ਼ਾਸਤਰ ਇਹਨਾਂ ਹਿੰਦੂਆਂ ਦੀ ਜਿੰਨੀ ਫਿਲਾਸਫੀ ਹੈ ਨਾ ਸਾਰੀ ਕਰਮ ਕਾਂਡ ਦੇ ਦੁਆਲੇ ਪਾਉਂਦੀ। ਕਹਿੰਦੇ ਮੈਂ ਉਹ ਸੁਣ ਕੇ ਕੀ ਕੀਤਾ, ਮੈਂ ਵੀ ਕਰਮ ਕਰਾਂ। ਵੇਦ ਬੜਾ ਡੂੰਘਾ ਭਾਵ ਹੈ ਇਹਦਾ। ਉਹ ਕਹਿੰਦੇ ਪੰਡਤਾਂ ਕੋਲ ਜਾਓ ਤੇ ਉਹ ਕਹਿਣਗੇ ਕਰਮ ਕਰੋ ਆਹ ਕਰੋ, ਪਰ ਕਰਮ ਨਾਲ ਤੇ ਕਾਲ ਤੋਂ ਛੁੱਟਣਾ ਹੀ ਨਹੀਂ ਜੀ, ਮਰਨ ਜੀਵਨ ਤੋਂ ਨਹੀਂ ਛੁੱਟਣਾ। ਉਹ ਕਹਿੰਦੇ ਲੋਕ ਜਿਹੜੇ ਗ੍ਰਸਤੀ ਸੀ ਸਾਰੇ ਬਾਕੀ ਸਾਰੇ ਉਹ ਕਾਲ ਦੇ ਗ੍ਰਸਤ ਹੀ ਰਹੇ। ਉਹ ਕਹਿੰਦੇ ਛੱਡੋ ਕਰਮ ਕਾਂਡ ਇਹਦੇ ਨਾਲ ਤੇ ਅਸੀਂ ਜਨਮ ਮਰਨ ਚ ਹੀ ਰਹਿਣਾ, ਕਾਲ ਤੇ ਨਿਬੜਿਆ ਹੀ ਨਾ। ਇਸ ਕਰਕੇ ਸੁਣ ਕੇ ਵੇਦ ਪੁਰਾਣ ਪੰਡਤਾਂ ਕੋਲੋਂ ਸਾਰਾ ਗਿਆਨ ਲੈ ਕੇ ਉਹਨਾਂ ਦਾ ਹਾ ਮਾਰੀ ਉਹਨਾਂ ਦੇ ਮਾਨਣਾ ਮਾਨ ਰੇ
ਸਾਰੇ ਹੁੰਦਾ
ਕਰਕੇ ਦਸਮ ਪਾਤਸ਼ਾਹ ਨੇ ਸਵਈਆ ਸਾਨੂੰ ਦਿੱਤਾ ਸ਼ਾਸਤਰ ਤੇ ਪੜ੍ਹਦੇ ਨੇ ਕਿ ਬਨਾ ਖੰਡਾਂ ਚ ਜੋਗੀ ਸਾਰਾ ਜੀ ਖਰੇ ਜੰਗਲਾਂ ਚ ਮਿਲ ਜਾਣਾ ਉਹ ਕਰਮ ਕਾਂਡ ਕਰਦੇ ਨੇ ਜੰਗਲਾਂ ਚ ਜਾਣ ਦਾ
ਬਨ ਖੰਡ ਜਾਏ ਜੋਗ ਤਪ
ਲਫ਼ਜ਼ ਬੜੀ ਵਾਰੀ ਆਏਗਾ ਕੰਦ ਮੂਲ ਚੁਣ ਖਾਇਆ ਇਹ ਜੰਗਲ ਚ ਜਿਹੜੇ ਜਾਂਦੇ ਖਾਣ ਜਾਂਦੇ ਹੈ ਨਾ ਉਹ ਰੋਟੀ ਰਾਟੀ ਤੇ ਪਕਾਉਂਦੇ ਨੀ ਉੱਥੇ ਜੋ ਮੂਲੀਆਂ ਮਾਲੀਆਂ ਉਗੜੀਆਂ ਹੋਣ ਥੱਲੇ ਜੜਾਂ ਚੂ ਗੰਦਲਾਂ ਗੁੰਦਲਾਂ ਸਾਗ ਸੂਗ ਪੱਤੇ ਦਰਖਤਾਂ ਦੇ ਉਹ ਚੁਣ ਚੁਣ ਕੇ ਆਪਣਾ ਢਿੱਡ ਭਰ ਲੈਂਦੇ ਵੈਜੀਟੇਸ਼ਨ ਇਸ ਕਰਕੇ ਮਹਾਰਾਜ ਨਾ ਉਹਨੂੰ ਕੰਦ ਮੂਲ ਮੂਲੀ ਜਿਹੜੀ ਥੱਲੇ ਉਗਦੀ ਹੈ ਜ਼ਮੀਨ ਚ ਕੰਧ ਜਿਹੜੇ ਬਾਹਰ ਆ ਕੰਧ ਮੂਲ ਚੁਨੇ ਖਾਇਆ ਉਹ ਸਾਰੇ ਜੰਗਲਾਂ ਦੇ ਵਿਚ ਕਈ ਕਿਸਮ ਦੇ ਮੇਵੇ ਆ ਸਾਹਿਬ ਉਹ ਉਹੀ ਚੁਣ ਚੁਣ ਖਾਇਆ ਕਹਿੰਦੇ ਜਿੰਨਾ ਮਰਜ਼ੀ ਖਾਈ ਚਾਹ ਤੂੰ
ਪਰ ਭਰੇ ਉਹ ਨਾ
ਨਾਦੀ ਬੇਦੀ ਜਿਹੜੇ ਜੋਗੀਆਂ ਦਾ ਇਸ਼ਾਰਾ ਇਹਨਾਂ ਦੀਆਂ ਕਈ ਫਿਰਕੇ ਸੀ ਨਾਦ
ਵਜਾਉਣ ਵਾਲੇ ਬੇਦੀ ਸਭ ਦੀ ਮੋਨੀ ਕੇ ਚੁੱਪ ਹੀ ਰਹਿ ਜਾਂਦੇ, ਕਈ ਸ਼ਬਦ ਨੂੰ ਉੱਚੀ ਉੱਚੀ ਜਪਦੇ ਗੋਰਖ ਗੋਰਖ ਜਾਂ ਸਾਰਾ। ਉਹ ਕਹਿੰਦੇ ਸਾਰੇ ਜਿਹੜੇ ਪਹਿਲੇ ਬਨਖੰਡ ਜਾਣ ਵਾਲੇ ਆ ਦੇਖਿਓ ਅਖੀਰਲੀ ਤੁਕ ਆਉਣੀ ਹੈ ਕਮਾਲ ਦੀ। ਕਬੀਰ ਜੀ ਕਹਿੰਦੇ ਇਨ੍ਹਾਂ ਸਾਰਿਆਂ ਨੂੰ ਜਾਮਨਾ ਪਟੇ ਤੇ ਛੱਡ ਦਿੱਤੇ, ਸਭ ਮੋਨੀ ਜਮ ਕੇ ਪਟੇ ਲਿਖਾਇਆ। ਜਿੱਦਾਂ ਮਸ਼ੀਨ ਦਾ ਪਤਾ ਚੱਲਦਾ ਹੈ ਨਾ, ਏਦਾਂ ਇਨ੍ਹਾਂ ਨੂੰ ਕਾਲ ਲੈ ਗਿਆ ਘੇਰ ਕੇ ਜਮ ਕੇ ਪਟੇ। ਇਸ ਕਰਕੇ ਸਾਰੇ ਹੀ ਜਮ ਦੀ ਮਾਰ ਚ ਹੈ, ਜਮ ਪੈਣਗੇ ਇਨ੍ਹਾਂ ਨੂੰ ਸਾਰਿਆਂ ਨੂੰ ਕਿਨ੍ਹਾਂ ਕਿਨ੍ਹਾਂ ਨੂੰ।
ਬਨ ਖੰਡ ਜਾਏ
ਭਗਤੀਆਂ ਜਿਹੜੇ ਪੈਰਾਂ ਚ ਘੁੰਗਰੂ ਬੰਨ ਕੇ ਭਗਤੀ ਕਰਦੇ ਮਾਂ ਟੋਲੀਆਂ ਦੀਆਂ ਟੋਲੀਆਂ, ਉਹ ਮਹਾਰਾਜ ਕਹਿੰਦੇ ਭਗਤੇ ਨਾਰਦੀ ਰਿਦੇ ਨਾ ਆਈ ਕਾਚ ਪੂਛ ਤਨ ਦੀਨਾ। ਜਿਹੜੇ ਭਗਤੀ ਕਰਨ ਵਾਲੇ ਹੈ ਨਾ, ਕਈ ਪੈਰਾਂ ਟੋਲੇ ਐਸੇ ਹੁੰਦੇ ਸੀ ਉਹ ਆਪਣੇ ਜਿਸਮ ਦੇ ਉੱਤੇ ਬੜੀਆਂ ਨਿਸ਼ਾਨੀਆਂ ਬਣਾਉਣੀਆਂ, ਚੰਦਨ ਲਿਪਣੇ ਐਨ ਬਾਹਰੋਂ, ਜਿੱਦਾਂ ਅਸੀਂ ਪੰਜ ਕਕਾਰ ਸਜਾ ਕੇ ਉੱਤੇ ਕੜਾ ਸਭ ਕੁਛ ਬਾਹਰਲਾ ਭੇਸ ਕਰ ਲੈਣਾ ਭਗਤੀਆਂ ਵਾਲਾ। ਉਹ ਮਹਾਰਾਜ ਕਹਿੰਦੇ ਆਪਣੇ ਤਨ ਨੂੰ ਐਨ ਕੂਚ ਕਾਚ ਕੇ ਸਾਫ਼ ਉੱਤੇ ਬੜਾ ਸ਼ਿੰਗਾਰ ਕਰਨਾ ਤਨ ਦੇ, ਵੀ ਅਸੀਂ ਰੱਬ ਦੇ ਭਗਤ ਹਾਂ। ਤੇ ਦੂਸਰੇ ਆ ਗਏ ਰਾਗੀ ਢਾਡੀ, ਉਹ ਸਾਰੇ ਕਹਿੰਦੇ ਖਰੇ ਰਾਗ ਰਾਗਣੀਆਂ ਡਿੰਬ ਹੋਏ ਬੈਠਾ। ਮਹਾਰਾਜ ਕਬੀਰ ਸਾਹਿਬ ਕਹਿੰਦੇ ਕਈ ਰਾਗ ਰਾਗਣੀਆਂ ਹੀ ਸੁਣਾ ਸੁਣਾ ਸੰਗਤ ਨੂੰ, ਅਸੀਂ ਬੜੇ ਮਾਹਰ ਹੈ ਰਾਗ ਰਾਗਣੀਆਂ ਚ, ਕੀਰਤਨ ਦਰਬਾਰਾਂ ਦੇ ਅਸੀਂ ਬੜੇ ਮੋਹਰੀ ਸਟੇਜ ਸਟੇਜ ਦੇ ਅਸੀਂ ਹੀਰੋ ਆ, ਅਸੀਂ ਇੰਨਾ ਹਜ਼ਾਰ ਰੁਪਇਆ ਲੈਨੇ ਆ ਕੀਰਤਨ ਕਰਨ ਦਾ। ਉਹ ਮਹਾਰਾਜ ਕਹਿੰਦੇ ਰਾਗ ਰਾਗਣੀ ਡਿੰਬ ਹੋਏ ਬੈਠਾ, ਕਹਿੰਦਾ ਇਹਨਾਂ ਨਾਲ ਰੱਬ ਕੋਲੋਂ ਪਹਿਲੇ ਲੈਣੇ, ਇਹਨਾਂ ਨੂੰ ਕੀ ਪਤਾ ਰੱਬ ਕੀ ਚੀਜ਼ ਹੈ। ਰਾਗ ਰਾਗਣੀ ਡਿੰਬ ਕਹਿੰਦੇ ਹੈ ਭੇਖ ਕਰਨਾ, ਹੋਏ ਬੈਠਾ ਉਹਨੇ ਹਰ ਪੇਚਿਆ ਲੈਣਾ, ਉਹਨਾਂ ਨੂੰ ਕੀ ਪਤਾ ਰੱਬ ਕੀ ਚੀਜ਼ ਹੈ। ਇਸ ਕਰਕੇ ਰਾਗ ਰਾਗ ਭਗਤੀ ਤੇ ਕਰਨੀ ਨੀ, ਬਾਕੀ ਕਰਮ ਕਾਂਡ ਬਾਹਰਲਾ ਪੇਸ਼ ਕਰੀ ਜਾਣਾ। ਉਹ ਤਾਂ ਕਿ ਆਕਾਸ਼ ਪੂਛ ਤਨ ਹੁਣ ਖਾਲਸੇ ਦੀ ਡੈਫੀਨੇਸ਼ਨ ਦੇਣ ਲੱਗੇ ਹੈ ਪਰ ਉਹ ਕਾਲ ਸਭ
ਆਵੇ ਜਾਚਰ ਦੀ ਪਰ
ਕਬੀਰ ਜੀ ਖਾਲਸੇ ਬਣ ਗਏ, ਆ ਦੇਖੋ ਗੁਰੂ ਨਾਨਕ ਖਾਲਸਾ ਬਣ ਲੱਗਾ ਪ੍ਰੇਮ ਭਗਤ ਨਾਲ। ਲਾਲੀ ਨਾਚੇ ਲਾਲਾ ਲਾਲਾ ਗਾਵੇ ਲਾਲੀ ਨਾਚੇ ਲਾਲਾ ਗਾਵੇ ਤੇ ਪੱਗ ਤੇ ਬਣ ਲੱਗੇ ਰਵਿਦਾਸ ਜੀ, ਰਵਿਦਾਸ ਜੀ ਖਾਲਸੇ ਬਣ ਲੱਗੇ। ਕਿਸ ਤਰ੍ਹਾਂ ਜੋਗੀ ਸ਼ਰ ਪਾਵੇ ਨਹੀਂ ਗੁਣ ਕਥਨ ਅਪਾਰ ਜੋਤਿਸ਼ ਪਾਵਨ ਤੋ ਗੁਣ ਕਥਨ ਅਪਾਰ ਜੋਗੀ ਨਹੀਂ ਬਣ ਸਕਦੇ ਖਾਲਸੇ, ਕੌਣ ਬਣਨਗੇ? ਪ੍ਰੇਮ ਪਾਦਕ ਜਨ ਪ੍ਰੇਮ ਪਾਦਕ ਮੁੱਲ ਖਰੀਦੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਪਾਰਾ ਮੁੱਲ ਖਰੀ ਯਾਦ ਰਹੇ ਅਸੀਂ ਕੋਈ ਕੀਰਤਨ ਪਿਉਨਾ ਬਣਾਉਣ ਲਈ ਨਹੀਂ ਸੁਣਾ ਰਹੇ, ਅਸੀਂ ਵਿਚਾਰ ਚ ਖੁਬ ਰਹੇ ਹਾਂ ਬਾਬਾ ਨਾਨਕ ਕੀ ਕਹਿੰਦਾ ਹੈ। ਉਹ ਕਹਿੰਦਾ ਠੀਕ ਹੈ, ਖਾਲਸੇ ਦਾ ਮਤਲਬ ਇਹੋ ਹੀ ਹੈ। ਖਾਲਸੇ ਦਾ ਮਤਲਬ ਹੈ ਕਿਸੇ ਨੂੰ ਖਰੀਦ ਲੈਣਾ। ਮੈਨੂੰ ਵੀ ਰੱਬ ਨੇ ਖਰੀਦਿਆ, ਮੈਂ ਵੀ ਉਹਦਾ ਖਰੀਦਿਆ ਲਾਲਾ ਗੋਲਾ। ਉਧਰ ਜਨ ਕਹੋ ਕਬੀਰ ਜਨ ਪਏ ਖਾਲਸੇ, ਜਿਹੜਾ ਸਿੱਧਾ ਹੀ ਰੱਬ ਨਾਲ ਖਰੀਦ ਕੇ ਆਪਣਾ ਗੁਲਾਮ ਬਣਾ ਰਿਹਾ ਹੋਏ ਉਹਨੂੰ ਖਾਲਸਾ ਕਹਿੰਦੇ ਨੇ। ਖਾਲਸਾ ਲਫ਼ਜ਼ ਜੋ ਹੈਂਕੜਬਾਜ਼ੀ ਚ ਵਰਤਿਆ ਜਾ ਰਿਹਾ ਨਾ ਸਿੱਖੀ ਚ, ਅਸੀਂ ਖਾਲਸੇ ਹਾਂ ਜੀ, ਮੁੱਛਾਂ ਨੂੰ ਤਾਹ ਦੇ ਕੇ ਤੇ ਛਾਤੇ, ਅਸੀਂ ਜੀ ਖਾਲਸੇ ਹਾਂ, ਉਹ ਖਾਲਸੇ ਦਾ ਮਤਲਬ ਗਰੀਬੀ ਹੈ। ਖਾਲਸੇ ਦਾ ਮਤਲਬ ਹੈ ਗੁਲਾਮ, ਅਸੀਂ ਰੱਬ ਦੇ ਗੁਲਾਮ ਹਾਂ, ਰੱਬ ਦੇ ਖਰੀਦੇ ਹੋਏ ਹਾਂ, ਔਰ ਇਕ ਚੀਜ਼ ਤੋਂ ਉਹਦੇ ਬਚਨ ਤੋਂ ਵਿਕੇ ਪਏ ਹਾਂ। ਇਸ ਕਰਕੇ ਗੁਲਾ ਖਾਲਸੇ ਦਾ ਲਫ਼ਜ਼ ਜਿੱਦਾਂ ਮੈਂ ਪੰਥ ਦਾ ਅਸੀਂ ਸਾਰਿਆਂ ਨਾਲ ਨਖੇਰਿਆ ਸੀ ਬਾਣੀ ਰਾਹੀਂ, ਇਹ ਉਲਟੇ ਲਫ਼ਜ਼ ਬਾਹਰ ਕੱਢੇ ਜਾ ਰਹੇ ਨੇ। ਖਾਲਸੇ ਦਾ ਮਤਲਬ ਹੈ ਮੁੱਲ ਖਰੀਦੀ ਲਾਲਾ ਗੋਲਾ। ਖਾਲਸੇ ਦਾ ਮਤਲਬ ਹੈ ਦਾਸਨ ਦਾਸ। ਖਾਲਸੇ ਦਾ ਮਤਲਬ ਹੈ ਜਿਹੜਾ ਵਾਹਿਗੁਰੂ ਦਾ ਹੀ ਹੋ ਜਾਂਦਾ ਹੈ। ਇਸ ਕਰਕੇ ਦੋ ਭਾਵ ਲੈ ਕੇ ਅਸੀਂ ਬਾਣੀ ਨੂੰ ਨਖੇਰ ਕੇ ਫਿਰ ਜਿਹੜੀ ਇਹਦੀ ਬੇਸ਼ਰਮ ਵਰਤੂ ਬਾਹਰ ਕੀਤੀ ਜਾ ਰਹੀ ਹੈ, ਔਰ ਖਾਲਸਾ ਵਰਤ ਵਰਤ ਕੇ ਇਸ ਲਫ਼ਜ਼ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਉਹ ਅਸੀਂ ਬਾਅਦ ਇਸ ਦੇ ਨੋਟ ਚਾੜਾਂਗੇ। ਪਹਿਲਾਂ ਜ਼ਰਾ ਸ਼ਬਦਾਂ ਰਾਹੀਂ ਅਸੀਂ ਰਸ ਲੈ ਲਈਏ ਕਿ ਖਾਲਸਾ ਇੱਕੋ ਵਾਰੀ ਆਇਆ, ਬਾਕੀ ਗੁਰੂਆਂ ਨਾਲ ਕਿਹੜੇ ਪੈਮਾਨੇ ਨਾਲ ਮੈਜਰਿੰਗ ਸਟਿੱਕ ਨਾਲ ਇਹਨੂੰ ਨਾਪਿਆ ਹੈ। ਇਸ ਕਰਕੇ ਖਾਲਸੇ ਦਾ ਭਾਵ ਅਰਥ ਮੁੱਲ ਖਰੀਦੀ ਲਾਲਾ ਗੋਲਾ ਹੈ, ਜੋ ਮਹਾਰਾਜ ਬਾਬਾ ਨਾਨਕ ਵੀ ਖਾਲਸਾ ਬਣ ਲੱਗਾ। ਮੁੱਲ ਮੈਨੂੰ ਮੁੱਲ ਲਿਆ ਕਿੱਦਾਂ ਰੱਬ ਨਾ? ਉਹ ਕਹਿੰਦਾ ਮੈਂ ਗੁਰ ਕੀ ਬਚਨੀ ਹਾਤ ਬਕਾਨਾ। ਗੁਰੂ ਦਾ ਜਿਹੜਾ ਗੁਰਮੰਤਰ ਹੈ ਮੈਨੂੰ ਉਹਦੇ ਵੱਟੇ ਮੈਂ ਵਿਕ ਗਿਆ, ਆਪਣੇ ਆਪ ਨੂੰ ਵੇਚ ਦਿੱਤਾ। ਇਹ ਅਕਾਲ ਪੁਰਖ, ਕਿਉਂਕਿ ਉਹਨਾਂ ਦਾ ਗੁਰੂ ਅਕਾਲ ਪੁਰਖ ਸੀ, ਸਾਰੀ ਸਿੱਖੀ ਚ ਗੁਰੂ ਸਾਡਾ ਅਕਾਲ ਪੁਰਖ ਹੈ। ਉਹ ਕਹਿੰਦਾ ਤੂੰ ਮੈਨੂੰ ਆਪਣੇ ਪਰਮੇਸ਼ਰ ਦੇ ਨਾਮ ਦਾ ਬਚਨ ਦੇ, ਮੈਨੂੰ ਬਿਸ਼ਕ ਆਪਣਾ ਮੈਂ ਤੇਰਾ ਮੁੱਲ ਖਰੀਦੀ ਲਾਲਾ। ਇਹ ਲਾਲਾ ਗੋਲਾ ਉਹ ਨਹੀਂ ਆ ਜਿਹੜੇ ਘਰਾਂ ਚ ਮੁੰਡੂ ਰੱਖੇ ਹੁੰਦੇ ਆ, ਇਹ ਹੈ ਸਲੇਵਰੀ ਜਿਹੜੀ ਅਮੈਰੀਕਾ ਚ ਸੀ, ਜਿਹੜੀ ਪਠਾਣਾ ਵੇਲੇ ਵੀ ਗੁਰੂ ਨਾਨਕ ਵੇਲੇ ਵੀ ਸਲੇਵਰੀ ਸੀ। ਇਨਸਾਨ ਇਨਸਾਨ ਦੇ ਅੱਗੇ ਵਿਕਦਾ ਸੀ, ਉਨ੍ਹਾਂ ਨੂੰ ਮੁੱਲ ਲਿਆ ਜਾਂਦਾ ਸੀ, ਔਰ ਜੇ ਉਹ ਮੁੱਲ ਲੈ ਕੇ ਖਰੇ ਕਿੰਨੇ ਕਿੰਨੇ ਤੋਂ ਮੁੱਲ ਜਿਹੜਾ ਖਰੀਦਿਆ ਹੁੰਦਾ ਸੀ ਉਹਨੂੰ ਐਵੇਂ ਨਹੀਂ ਸੀ ਰੱਖਦੇ, ਉਹਦੀ ਨਿਸ਼ਾਨੀ ਹੁੰਦੀ ਸੀ ਉਹਦੇ ਮੱਥੇ ਦੇ ਉੱਤੇ, ਤਾਂਬੇ ਦਾ ਪੈਸਾ ਤੱਤਾ ਕਰਕੇ ਲਾਲ ਲੋਹੇ ਵਰਗਾ ਉਹਨੂੰ ਉਹਦੇ ਮੱਥੇ ਦੇ ਉੱਤੇ ਲਾ ਦਿੰਦੇ ਸੀ, ਉਹਦਾ ਮੱਥਾ ਉਨਾ ਸੜ ਜਾਂਦਾ ਸੀ। ਉਹਨੂੰ ਨਿਸ਼ਾਨ ਕਹਿੰਦੇ ਸੀ ਵੀ ਇਹ ਜਿਹੜਾ ਗੁਲਾਮ ਹੈ ਉਹਦਾ ਨਿਸ਼ਾਨ ਹੈ ਸਲੇਵਰੀ। ਜੇ ਉਹ ਸਲੇਵ ਭੱਜ ਜਾਏ ਕਿਤੇ ਆਪਣੇ ਮਾਲਕ ਤੋਂ ਬਗੈਰ, ਉਹ ਸਲੇਵ ਦੇ ਮਗਰ ਕੁੱਤੇ ਛੱਡੇ ਜਾਂਦੇ ਸੀ, ਔਰ ਸਲੇਵ ਦੀ ਜਿਹੜੀ ਗਾਂ ਔਲਾਦ ਹੁੰਦੀ ਸੀ ਉਹ ਵੀ ਸਲੇਵ ਹੀ ਰਹਿੰਦੀ। ਇਕ ਵੱਡਾ ਇਨਸਾਨੀਅਤ ਤੇ ਜ਼ੁਲਮ ਜਿਹੜਾ ਇਬਰਾਹਿਮ ਲਿੰਕਨ ਨੇ ਅਮਰੀਕਾ ਚ ਦੂਰ ਕੀਤੀ ਸਲੇਵਰੀ। ਇਹ ਪਸ਼ੂਆਂ ਨੂੰ ਵਿਕਦੇ ਸੀ ਗੁਲਾਮ, ਜਿੰਦਾ ਮੰਡੀ ਚ ਪਸ਼ੂ ਵਿਕਦੇ ਹੈ, ਏਦਾਂ ਹਿੰਦੁਸਤਾਨ ਚ ਵੀ ਸਾਰੇ ਚੀਜ਼ ਇਹ ਗੁਲਾਮ ਮੁੱਲ ਲਈ ਕੇ, ਔਰ ਸਾਰੀ ਉਮਰ ਇਨ੍ਹਾਂ ਦੀ ਇਹ ਫਿਟਕ ਮਹਾਂਭਾਰਤ ਵਿਚ ਵੀ ਸੀ। ਜਿਸ ਵੇਲੇ ਭੀਸ਼ਮ ਪਤਾਮਾ ਜੰਗ ਤੇ ਚੜਦਾ ਅਖੀਰਲੇ ਦਿਨ, ਉਦਣ ਆਪਣੇ ਜਿਹੜੇ ਗੁਲਾਮ ਰੱਖੇ ਸੇਵਾਦਾਰ ਉਨ੍ਹਾਂ ਨੂੰ ਦਾਸਨ ਦਾਸ ਕਹਿੰਦੇ ਸੀ। ਉਨ੍ਹਾਂ ਨੂੰ ਇਸੇ ਕਰਕੇ ਬਾਣੀ ਚ ਲਫ਼ਜ਼ ਦਾਸਨ ਦਾਸ ਆਇਆ ਹੈ, ਸੇਵਕ ਆਇਆ ਹੈ। ਇਹ ਸਾਰੇ ਹੀ ਸੇਵਕ ਜਿਹੜੇ ਹੁੰਦੇ ਸੀ ਇਹ ਸਾਰੇ ਮੁੱਲ ਖਰੀਦੀ ਲਾਲੇ ਗੋਲੇ ਸੀ। ਮਤਲਬ ਜਿਹੜਾ ਲਾਲਾ ਗੋਲਾ ਮੁੱਲ ਖਰੀਦੀ ਇਹ ਪਰਸ਼ੀਅਨ ਲਫ਼ਜ਼ ਨੇ, ਮਹਾਂਭਾਰਤ ਦਾ ਲਫ਼ਜ਼ ਜਿਹੜਾ ਸੀ ਉਦਣ ਉਹਨੇ ਨਾ ਆਣ ਕੇ ਸੱਦ ਕੇ ਆਪਣੇ ਸਾਰੇ ਗੁਲਾਮਾਂ ਨੂੰ ਚਾਰ ਪੰਜ ਜਿਹੜੇ ਸਾਰੇ ਸੀ ਉਹ ਕਹਿੰਦੇ ਅੱਜ ਤੋਂ ਮੈਂ ਤੁਹਾਨੂੰ ਆਜ਼ਾਦ ਕੀਤਾ। ਫਿਰ ਉਹ ਆਜ਼ਾਦ ਹੋ ਕੇ ਫਿਰ ਸਕਦੇ ਸੀ ਨੀ ਤੇ ਭੀਸ਼ਮ ਪਿਤਾਮਾ ਉਹ ਵਿਚਾਰੇ ਰੋਣ ਜੀ ਤੁਸੀਂ ਕਹਿੰਦੇ ਮੈਂ ਵਾਪਸ ਨਹੀਂ ਆਉਣਾ ਜੰਗ ਤੋਂ ਪਰ ਤੁਹਾਨੂੰ ਮੈਂ ਆਜ਼ਾਦ ਕਰ ਜਾਂਦਾ ਇਸ ਕਰਕੇ ਕਿਸੇ ਗੁਲਾਮ ਨੂੰ ਆਜ਼ਾਦ ਕਰ ਦੇਣਾ ਉਹ ਫਿਰ ਆਮ ਸੁਸਾਇਟੀ ਦੇ ਵਿਚ ਆਮ ਬੰਦਿਆਂ ਨੂੰ ਰਹਿੰਦਾ ਸੀ ਨਹੀਂ ਤੇ ਉਹ ਪਸ਼ੂਆਂ ਨੂੰ ਗੁਲਾਮ ਹੁੰਦਾ ਸੀ ਉਸ ਬੰਦੇ ਦਾ ਇਹਨੂੰ ਕਹਿੰਦੇ ਆ ਮਹਾਰਾਜ ਉਸ ਗੁਲਾਮ ਬਣਦੇ ਆ ਔਰ ਉਹੀ ਜਨ ਜਿਹੜੇ ਭੈ ਖਾਲਸੇ ਉਹ ਰੱਬ ਦੇ ਖਾਲਸਾ ਮੈਨੇ ਇਦਾਂ ਦਾ ਗੁਲਾਮ ਬਣਨਾ ਸ਼ਬਦ ਚ ਬੜੇ ਬੜੇ ਭਰਮ ਕੱਟਣੇ ਆ ਜਿਹੜਾ ਗੁਰੂ ਨਾਨਕ ਦਾ ਸ਼ਬਦ ਹੋਏਗਾ ਉਹ ਸਾਰੀ ਗਾਈਡਲਾਈਨ ਹੋਏਗੀ ਸਾਰੀ ਬਾਣੀ ਚ ਜੇ ਮਹੱਲੇ ਪਹਿਲੇ ਦਾ ਸ਼ਬਦ ਸਮਝ ਗਏ ਭਈ ਉਹਨਾਂ ਨੇ ਕਿਹੜਾ ਪਾਣੀ ਪੱਖਾ ਫੇਰਿਆ ਸੀ ਉਹਨਾਂ ਨੇ ਕਿਹੜਾ ਪੀਸਣੀ ਚੱਕੀ ਪੀਸੀ ਸੀ ਅੱਜ ਆਏਗਾ ਜੇਕਰ ਜਿਹੜੀਆਂ ਔਟ ਲੈ ਕੇ ਸ਼ਬਦ ਦੀ ਸਾਰੀ ਸੰਗਤ ਨੂੰ ਆ ਸੰਤਾਂ ਦੇ ਡੇਰੇ ਉਨ੍ਹਾਂ ਦੀ ਸੇਵਾ ਲੰਗਰਾਂ ਚ ਸੇਵਾ ਕਰਨੀ ਜੀ ਪਾਣੀ ਪੱਖਾ ਪੀਸ ਦਾਸ ਆਗੇ ਹੋਰ ਸਹੁਰਾ ਕੁਛ ਕਰੀ ਜਾਣਾ ਪਰ ਗੁਰੂ ਨਾਨਕ ਦਾ ਸ਼ਬਦ ਨਾ ਵਾਚਣਾ ਤੇ ਗੁਰੂ ਨਾਨਕ ਦਾ ਤੇ ਗੁਰੂ ਦੇਹ ਚ ਹੈ ਹੀ ਨਹੀਂ ਸੀ ਉਹ ਕਿਹੜੀ ਮੁੱਠੀ ਚਾਪੀ ਕਰਦੇ ਸੀ ਉਹ ਕਿਹੜੇ ਗੁਰੂ ਨੂੰ ਪੱਖਾ ਝਲਦੇ ਸੀ ਉਹ ਕਿਹੜੇ ਗੁਰੂ ਤੇ ਚੌਰ ਕਰਦੇ ਸੀ ਉਹ ਕੀ ਸ਼ਬਦ ਕੀ ਕਹਿ ਰਿਹਾ ਮਹੱਲੇ ਪਹਿਰੇ ਦਾ ਸ਼ਬਦ ਹੋਵੇ ਔਰ ਉਹਦੇ ਚ ਸਾਰੀਆਂ ਜ਼ਿਕਰ ਹੋਵੇ ਇਸ ਸੇਵਾ ਦਾ ਔਰ ਗਾਹ ਨਤਾਰਾ ਵੀ ਕੀਤਾ ਹੋਵੇ ਮੇਰੀ ਸੇਵਾ ਇਹ ਨਹੀਂ ਹੈ ਮੈਂ ਕੀ ਕਰਦਾ ਹੈ ਮੈਂ ਭਗਤੀ ਕਰਦਾ ਹਾਂ ਜਾਂ ਨਾਮ ਜਪਦਾ ਹਾਂ ਦੋ ਲਫ਼ਜ਼ ਆਉਣਗੇ ਧਿਆਨ ਨਾ ਵਾਚਿਓ ਜੋ ਚੀਜ਼ ਹੋ ਰਹੀ ਹੈ ਸਿੱਖੀ ਚ ਉਹ ਮਹਾਰਾਜ ਨੇ ਪਹਿਲੀ ਸ਼ਬਦ ਚ ਦੱਸ ਕੇ ਕਹਿਤਾ ਇਹ ਚੀਜ਼ ਨਹੀਂ ਕਰਨੀ ਪਰ ਇਹ ਹੋਏਗੀ ਸ਼ਬਦ ਦਾ ਗਿਆਨ ਨਾ ਲੈਣਾ ਗਿਆਨਹੀਨ ਅਗਿਆਨ ਪੂਜਾ ਅੰਧ ਵਰਤਾਰਾ ਭਾਵ ਦੂਜਾ ਮਹੱਲੇ ਸ਼ਬਦ ਇੱਕ ਸ਼ਬਦ ਸਮਝ ਗਏ ਨਾ ਮੁੱਲ ਖਰੀਦੀ ਲਾਲਾ ਗੋਲਾ ਗੁਰੂ ਨਾਨਕ ਦਾ ਸ਼ਬਦ ਸਾਰੀ ਉਮਰ ਨੂੰ ਕੰਨਾਂ ਨੂੰ ਹੱਥ ਲਾਓਗੇ ਗੁਰਦੁਆਰਿਆਂ ਦੀ ਸੇਵਾ ਨੂੰ ਲੰਗਰਾਂ ਨੂੰ ਪੱਖਾ ਜਾਂ ਸਾਰਾ ਪਾਣੀ ਜਾਂ ਜੋ ਸਿੱਖੀ ਚ ਹੋ ਰਿਹਾ ਜੋ ਨੌਜਵਾਨੀਆਂ ਦਾ ਜਿੰਨਾ ਜ਼ੋਰ ਹੈ ਉਹ ਸਾਰਾ ਇਹਨਾਂ ਸੇਵਾ ਜੀ ਤੁਰਿਆ ਫਿਰਦਾ ਗੁਰਦੁਆਰਿਆਂ ਚ ਇਸ ਕਰਕੇ ਇਸ ਹਿਸਾਬ ਦੇ ਨਾਲ ਸਾਡੇ ਗੁਰੂ ਦੀ ਸੇਵਾ ਕੀ ਹੈ ਜਿੱਦਾਂ ਗੁਰੂ ਨਾਨਕ ਦਾ ਗੁਰੂ ਉਹਦੀ ਉਹ ਸੇਵਾ ਕਰ ਰਹੇ ਨਾ ਇਸ ਤਰ੍ਹਾਂ ਉਹ ਵੇਖੇ ਕਾਹਦੇ ਸੀ ਇੱਕੋ ਗੁਰਮੰਤਰ ਦੇ ਉੱਤੇ ਮੁੱਲ ਖਰੀ ਕਹਿੰਦੇ ਉਹ ਤੇ ਗੁਲਾਮ ਭਾਗਹੀਣ ਜਿਹੜੇ ਏਦਾਂ ਬੰਦਿਆਂ ਦੇ ਅੱਗੇ ਵਿਕਦੇ ਨੇ ਮੈਂ ਨੀ ਇਹਨਾਂ ਅੱਗੇ ਵਿਕਣਾ ਮੈਂ ਰੱਬ ਦਾ ਲਾਲਾ ਗੋਲਾ ਹੋ ਤਾਂ ਮੈਂ ਸੁਭਾਗਾ ਮੁੱਲ ਖਰੀਦੀ ਗੁਲਾਮਾਂ ਵਰਗਾ ਭਾਗਹੀਣ ਨਹੀਂ ਹੈ ਮੇਰਾ ਮਾਲਕ ਅਕਾਲ ਪੁਰਖ ਹੈ ਇਸ ਕਰਕੇ ਮੈਂ ਸੁਭਾਗਾ ਹੈ ਮੁੱਲ ਖਰੀ ਮੈਨੂੰ ਰੱਬ ਨੇ ਕਿਹੜੇ ਬੰਨੇ ਲਾਇਆ ਹੈ ਜਿੱਤ ਲਾਇਆ ਏ ਵਾਹਿਗੁਰੂ 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 ਵਾਹਿਗੁਰੂ
ਹੁਕਮ ਹੈ
ਇਸਦਾ ਨਾਮ ਹੁਕਮ ਹੈ ਇਸਦਾ ਨਾਮ ਹੁਕਮ ਹੈ ਇਸਦਾ ਨਾਮ ਹੁਕਮ ਹੈ
ਜਿਸ ਲਾਇਆ ਜਿਸ ਲਾਇਆ ਜਿਸ ਲਾਇਆ
ਮੇਰਾ ਨਾਮ
ਉਹ ਦੁਨੀਆਂ ਚ ਕਹਿੰਦੇ ਜੀ ਬੜੇ ਬੜੇ ਰਹਿਬਰ ਆਏ ਹਜ਼ਰਤ ਈਸਾ ਮਸੀਹ ਆਏ ਕ੍ਰਾਈਸਟ ਆਇਆ ਉਹ ਵੀ ਚਲਾ ਗਿਆ ਬੜੇ ਬੜੇ ਹਿੰਦੂਆਂ ਦੇ ਜਿਹੜੇ ਪੈਗੰਬਰ ਆਏ ਮੁਸਲਮਾਨਾਂ ਦਾ ਪੈਗੰਬਰ ਆਇਆ ਰਹੀਮ ਉਹ ਵੀ ਚਲਾ ਗਿਆ ਸਾਰੇ ਚਲੇ ਗਏ ਕਿਉਂਕਿ ਉਹਨਾਂ ਦੀ ਕੋਈ ਲਿਖਤ ਹੱਥ ਲਿਖਤੀ ਨਹੀਂ ਹੈ ਚੀਜ਼ ਮਿਲਦੀ ਹੋਰ ਬੜੇ ਬੜੇ ਜਿੰਨੇ ਦੇਵਤੇ ਜਾਂ ਸਾਰਾ ਹਿੰਦੂਆਂ ਦੇ ਵਿਚ ਵੀ ਬੜੇ ਬੜੇ ਆਦਮੀ ਆਏ ਸਾਰੇ ਚਲੇ ਗਏ ਕਹਿੰਦੇ ਅਜੀਬ ਇਕ ਕੌਮ ਦੇਖੀ ਹੈ ਇਨ੍ਹਾਂ ਦੇ ਗੁਰੂ ਆਏ ਪਸਕੜਾ ਮਾਰ ਕੇ ਬੈਠ ਕੇ ਜਾਣ ਦਾ ਨਾਂ ਹੀ ਨਹੀਂ ਲੈਂਦੇ ਬੜੀ ਸਿਆਣੀ ਗੱਲ ਕਿਸੇ ਨੇ ਕਹੀ ਕਹਿੰਦੇ ਉਹ ਕਿਹੜੀ ਕੌਮ ਹੈ ਕਹਿੰਦੇ ਸਿੱਖ ਕੌਮ ਦੇ ਵਿਚ ਇਕ ਐਸਾ ਗਿਆਨ ਹੈ ਉਹ ਜਿਨ੍ਹਾਂ ਜਿਨ੍ਹਾਂ ਦੇ ਸ਼ਬਦ ਹੈ ਉਹ ਜੀਂਦੇ ਆ ਉਹ ਹਾਲੇ ਵੀ ਬੋਲਦੇ ਹੈ ਸ਼ਬਦ ਤੁਸੀਂ ਪੜ੍ਹ ਰਹੇ ਹੋ ਬਾਬੇ ਨਾਨਕ ਦਾ ਹੁਣ ਉਹ ਵੀ ਜੀਂਦਾ ਹੈ ਅਸੀਂ ਦੇਹ ਤੇ ਮੰਨਦੇ ਹੀ ਨਹੀਂ ਕਿਸੇ ਚੀਜ਼ ਦੀ ਸ਼ਬਦ ਹੀ ਆ ਸਭ ਕੁਝ ਇਸ ਕਰਕੇ ਗੁਰੂ ਨਾਨਕ ਜੀ ਦਾ ਅੱਜ ਵੀ ਬੋਲ ਰਿਹਾ ਹੈ ਮੁੱਲ ਖਰੀਦੀ ਉਹ ਬਾਬਾ ਨਾਨਕ ਆ ਜਨਮ ਸਾਖੀਆਂ ਦੀਆਂ ਸਾਖੀਆਂ ਚ ਨਹੀਂ ਬੋਲਦਾ ਇਹਨਾਂ ਨੇ ਐ ਸਾਖੀਆਂ ਲਿਖੀਆਂ ਜਿੱਦਾਂ ਚਸ਼ਮਦੀਦ ਗਵਾਹ ਹੁੰਦੇ ਆ ਵੀ ਬਾਬੇ ਨੇ ਇਸ ਵੇਲੇ ਆ ਹਾਂ ਤੂੰ ਮੈਨੂੰ ਬੇਬੇ ਯਾਦ ਕੀਤਾ ਸੀ ਨਾ ਤੇ ਉਹ ਅੱਗੇ ਉਹ ਕਹਿੰਦੀ ਆ ਬੇਬੇ ਠੀਕ ਹੈ ਜੀ ਨਾਨਕੀ ਹਾਂ ਬੇ ਵੀਰਾ ਮੈਂ ਅੱਜ ਫੁਲਕਾ ਪਕਾਇਆ ਨਾ ਤੇ ਉਹ ਫੁੱਲ ਗਿਆ ਤੇ ਮੈਂ ਕਿਹਾ ਲੈ ਮੇਰਾ ਵੀਰਾ ਆਉਣ ਵਾਲਾ ਅਤੇ ਦੇਖ ਮੈਂ ਆ ਗਿਆ ਹੈ ਨਾ ਜਿੱਦਾਂ ਕਿ ਸਾਹਮਣੇ ਖੜੇ ਹੁੰਦੇ ਆ ਸਾਖੀਆਂ ਬਣਾ ਓਏ ਉਹ ਊਟ ਪਟਾਂਗ ਮਾਰੇ ਆ ਓਏ ਉਹਨਾਂ ਦੀ ਸਾਖੀ ਕੀ ਆ ਉਹਨਾਂ ਦੀ ਸਾਖੀ ਸ਼ਬਦ ਹੈ ਮੁੱਲ ਪਹਿਲੀਆਂ ਤੁਕਾਂ ਅੱਗੇ ਰਹਾ ਉਹਦੀ ਤੁਕ ਬੜੀ ਡੂੰਘੀ ਆ ਰਹੀ ਕਹਿੰਦੇ ਮੈਨੂੰ ਆ ਸ਼ਬਦ ਲਿਖਣ ਲੱਗੇ ਵੀ ਸ਼ਰਮ ਲੱਗਦੀ ਹੈ ਮੈਂ ਸ਼ਬਦ ਲਿਖ ਰਿਹਾ ਨਾ ਮਹਾਰਾਜ ਕਹਿੰਦਾ ਤੇਰੇ ਲਾਲੇ ਕਿਆ ਚਤਰਾਈ ਇੱਥੋਂ ਨਾਮ ਤੇ ਜਪ ਨਹੀਂ ਹੁੰਦਾ ਤੇ ਮੈਂ ਆ ਚਤਰਾਈ ਕਰ ਰਿਹਾ ਸ਼ਬਦ ਲਿਖ ਰਿਹਾ ਦੇਖੋ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਮਹਾਰਾਜ ਨਹੀਂ ਸੀ ਚਾਹੁੰਦੇ ਸ਼ਬਦ ਲਿਖਣਾ ਉਹ ਨਾਮ ਚ ਸਦਾ ਮਹਿਬ ਰਹਿਣਾ ਚਾਹੁੰਦੇ ਸੀ ਪਰ ਦੁਨੀਆਂ ਦੀ ਭਲਾਈ ਲਈ ਇਹ ਗਿਆਨ ਸਾਡੇ ਲਈ ਆਇਆ ਮਹਾਰਾਜ ਕਹਿੰਦੇ ਮੈਂ ਕੀ ਚਤਰਾਈ ਕਰਾਂ ਇਹ ਬੜੀਆਂ ਬਰੀਕ ਚੀਜ਼ਾਂ ਹਨ ਗੁਰੂ ਨਾਨਕ ਦੀਆਂ ਦੇਖਣ ਵਾਲੀਆਂ ਐਡੇ ਰੱਬ ਦੇ ਵਿਚ ਇਸ਼ਕ ਦੇ ਵਿਚ ਮਹਿਬ ਸਾਰੇ ਉਹ ਨਾਮ ਚ ਰਹਿੰਦੇ ਸੀ ਮਹਿਬ ਉਹ ਮਹਾਰਾਜ ਕਹਿੰਦੇ ਤੇਰੇ ਲਾਲੇ ਇੱਥੇ ਮਾੜਾ ਜਿਹਾ ਆ ਜਾਏ ਨਾ ਅੰਦਰ ਕੋਈ ਨਾਮ ਦੀ ਚੀਜ਼ ਮਾਰ ਕਿਤਾਬਾਂ ਤੇ ਕਿਤਾਬਾਂ ਲਿਖ ਸਾਰੇ ਉਹ ਕਹਿੰਦੇ ਉਹ ਭਾਈ ਉਹਦਾ ਇੱਕੋ ਹੀ ਹੁਕਮ ਹੈ ਨਾਮ ਜਪੇ ਲਾਲੇ ਦਾ ਕੀ ਕੰਮ ਹੈ ਮਾਲਕ ਦਾ ਹੁਕਮ ਵਧੂਲ ਕਰ ਜਾ ਉਹ ਗੁਲਾਮ ਹੀ ਕਾਹਦਾ ਰਹਿਆ ਮਾਲਕ ਦਾ ਇੱਕੋ ਹੀ ਹੁਕਮ ਮੰਨਣਾ ਉਹਦਾ ਧਰਮ ਹੁੰਦਾ ਉਹਦਾ ਜੀਵਨ ਹੁੰਦਾ ਔਰ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਗੱਲ ਇੱਕ ਹੁਕਮ ਨੂੰ ਕਮਾਉਣ ਲਈ ਹੀ ਅਸੀਂ ਮਾਨਸ ਜਨਮ ਲੈਂਦੇ ਹਾਂ ਆ ਚਤਰਾਈਆਂ ਕਰਨ ਲਈ ਨਹੀਂ ਆ ਜਾਓ ਸਾਰੀ ਬਾਣੀ ਸਾਰੀ ਉਮਰ ਚਤਰਾਈਆਂ ਕਰਦੇ ਰਹੋ ਕਿਤਾਬਾਂ ਲਿਖਦੇ ਰਹੋ ਕਿਸੇ ਦੇ ਕੋਈ ਪੱਲੇ ਪੈ ਜਾਏ ਇਹਨਾਂ ਸ਼ਬਦਾਂ ਨੂੰ ਸੇਧ ਲੈਣੀ ਆ ਮਹਾਰਾਜ ਰਹੋ ਦੀ ਤੁੱਕ ਕਿਹੜੀ ਲੈ ਰਿਹਾ ਕਹਿੰਦੇ ਮੈਂ ਚਤਰਾਈ ਨਹੀਂ ਕਰਨੀ ਤੇ ਮੈਂ ਕੀ ਕਰਨਾ ਹੈ ਅੱਗੇ ਸ਼ਬਦ ਚ ਆਏਗਾ ਭਗਤੀ ਕਰਨੀ ਹੈ ਨਾਮ ਜਪਣਾ ਹੈ ਪਰ ਮੈਥੋਂ ਜਪ ਨਹੀਂ ਹੋਇਆ ਮੈਂ ਲੂਣ ਹਰਾਮੀ ਹੈ ਮੈਂ ਨਿਮਕ ਹਰਾਮੀ ਹੈ ਜੇ ਬਖਸ਼ ਲਏਗਾ ਮੈਨੂੰ ਤੇ ਤੇਰੀ ਵਡਿਆਈ ਹੈ ਆਹ ਕਿਉਂਕਿ ਤੂੰ ਆ ਜੁਗਾ ਤੂੰ ਬਖਸ਼ਦਾ ਰਿਹਾ ਮੈਥੋਂ ਨਾਮ ਨਹੀਂ ਜਪ ਹੋਇਆ ਮੈਥੋਂ ਭਗਤੀ ਨਹੀਂ ਕਰ ਹੋਈ ਪਰ ਮੈਂ ਚੋਟੀ ਦਾ ਕੰਮ ਦੱਸਾਂਗਾ ਵੀ ਮੈਂ ਇਨ੍ਹਾਂ ਚੀਜ਼ਾਂ ਚ ਨਹੀਂ ਪੈਣਾ ਜੋ ਦੁਨੀਆਂ ਕਰ ਰਹੀ ਮੈਂ ਤੇਰਾ ਨਾਮ ਹੀ ਜਪੀ ਜਾਣਾ ਮੈਂ ਤੇਰੀ ਮੇਰਾ ਸਭ ਕੁਛ ਹੀ ਤੇਰੀ ਭਗਤੀ ਹੈ ਇਸ ਕਰਕੇ ਆਲੀ ਚਤੁਰਾਈ ਤੁਰੀ ਸਾਰੀ ਹੈ ਮੈਥੋਂ ਹੀ ਚੱਕ ਲੈ ਤੇ ਮੈਨੂੰ ਆਪਣਾ ਨਾਮ ਹੀ ਜਪਵਾ ਤੇਰੇ ਲਾਲ ਸਾਹਿਬ ਦਾ ਆ ਗਈ ਲਾਈਨ ਅੱਗੇ ਜਿਹੜੇ ਸਲੇਵ ਹੁੰਦੇ ਸੀ ਉਨ੍ਹਾਂ ਦੀ ਜਿੰਨੀ ਔਲਾਦ ਗਾਂ ਜਾਂਦੀ ਸੀ ਪੁਸ਼ਤਾਂ ਤੱਕ ਉਹ ਸਾਰੀ ਗੁਲਾਮ ਕਲਾਈ ਜਾਂਦੀ ਸੀ ਇਸ ਕਰਕੇ ਉਨ੍ਹਾਂ ਦੇ ਮਾਂ ਪਿਓ ਸਭ ਗੁਲਾਮ ਹੁੰਦੇ ਸੀ ਕਿਉਂਕਿ ਉਹ ਆਜ਼ਾਦ ਨਹੀਂ ਕੀਤੇ ਹੁੰਦੇ ਸੀ ਮਾਲਕ ਨਾਲ ਇਸ ਕਰਕੇ ਮਹਾਰਾਜ ਕਹਿੰਦੇ ਵੀ ਮੇਰੀ ਮਾਂ ਵੀ ਲਾਲੀ ਹੈ ਮੇਰਾ ਪਿਓ ਵੀ ਗੁਲਾਮ ਹੈ ਮੈਂ ਲਾਲੇ ਦਾ ਹੀ ਜਾਏ ਹਾਂ ਤੇ ਇਨ੍ਹਾਂ ਦਾ ਗੁਲਾਮਾਂ ਦਾ ਕੰਮ ਕੀ ਹੁੰਦਾ ਸੀ ਮਾਲਕ ਨੂੰ ਖੁਸ਼ ਕਰਨ ਲੱਗੇ ਜਿਹੜੀਆਂ ਉਨ੍ਹਾਂ ਦੀਆਂ ਘਰ ਵਾਲੀਆਂ ਹੁੰਦੀਆਂ ਸੀ ਉਹ ਨੱਚਦੀਆਂ ਹੁੰਦੀਆਂ ਸੀ ਅੱਗੇ ਗਾਉਂਦੀਆਂ ਹੁੰਦੀਆਂ ਸੀ ਲਾਲਾ ਪਾਣੀ ਪੂਣੀ ਹੋਰ ਸਾਰਾ ਇਨ੍ਹਾਂ ਦੀ ਸੇਵਾ ਚ ਰਹਿੰਦਾ ਸੀ ਗੁਲਾਮ ਔਰ ਬਾਕੀ ਸਾਰੇ ਉਨ੍ਹਾਂ ਦਾ ਨੱਚਣ ਵਜਾਉਣ ਉਨ੍ਹਾਂ ਦਾ ਮਨੋਰੰਜਨ ਕਰਨ ਦਾ ਫਰਜ਼ ਹੁੰਦਾ ਸੀ ਆਪਣੇ ਮਾਲਕ ਦਾ ਕਹਿੰਦੇ ਮੈਂ ਆਪਣੇ ਮਾਲਕ ਦਾ ਮਨੋਰੰਜਨ ਕਿਸ ਤਰ੍ਹਾਂ ਕਰਦਾ ਹੈ ਮੇਰੀ ਮਾਂ ਵੀ ਭਗਤੀ ਮੇਰਾ ਪਿਓ ਵੀ ਭਗਤੀ ਮੇਰਾ ਮੈਂ ਭਗਤੀ ਚੋਂ ਹੀ ਜੰਮੇ ਆ ਮੈਂ ਭਗਤੀ ਕਰਕੇ ਕਈ ਹੀ ਨੱਚਦਾ ਹਾਂ ਮੈਂ ਭਗਤੀ ਕਰ ਕਰਕੇ ਹੀ ਗਾਉਣਾ ਹੈ ਤੇ ਅਖੀਰ ਤੇ ਤੁਕ ਦੇ ਧੀ ਭਗਤੇ
ਭਗਤੇ ਕਰੂੰ ਤੇਰੀ ਰਾਇਆ
ਸ਼ਬਦ ਨਾ ਸਮਝ ਕੇ ਨਾਮ ਧਾਰੀਏ ਨੱਚਣ ਲੱਗ ਪਏ ਜੀ ਭਗਤੀ ਮਹਾਰਾਜ ਨੇ ਕਿਹਾ ਲਾਲੀ ਨੱਚੇ ਲਾਲਾ ਗਾਵੇ ਸਾਰੇ ਭਗਤੀ ਨੱਚ ਨੱਚ ਕੇ ਹੁੰਦੀ ਕਈ ਖੜਤਾਲਾਂ ਵਜਾ ਕਈ ਕੁਛ ਸਾਰਾ ਦੇਖੋ ਤੁਸੀਂ ਕੀ ਡਾਂਸ ਕਰਦੇ ਆ ਸਾਰੀ ਦੁਨੀਆਂ ਨੱਚਣੀ ਕਹਿੰਦੇ ਮਹਾਰਾਜ ਕਹਿੰਦੇ ਉਹ ਮਾਲਾ ਤੀਜਾ ਕਹਿੰਦੇ ਉਹ ਲਫ਼ਜ਼ ਇਹ ਮਾਂ ਬਾਬੇ ਨਾਨਕ ਦਾ ਲਫ਼ਜ਼ ਠੀਕ ਸਮਝੋ ਇਹ ਤੁਹਾਨੂੰ ਸਮਝ ਨਹੀਂ ਆ ਰਿਹਾ ਮੈਂ ਤੁਹਾਨੂੰ ਸਮਝਾਉਣਾ ਉਹਨਾਂ ਨੇ ਲਿਖਿਆ ਨੱਚਿਆ ਟੱਪਿਆ ਭਗਤ ਹੋਰ ਨੱਚ ਲੋ ਮਹਾਰਾਜ ਨੇ ਕਿਹਾ ਇੱਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀ ਚਈ ਇੱਕ ਗਾਵੇ ਰਾਗ ਪਰੀਆਂ ਰਾਗ ਨਾ ਭੀ ਜਈ ਜਨ ਲਾਹਾ ਨਾਮ ਸੰਸਾਰ ਗੁਰਮੁਖ ਕੀ ਜਈ ਤੇ ਹਾਰ ਭਗਤੀ ਅਸਨੇਹ ਗੁਰਮੁਖ ਕੀ ਇਸ ਕਰਕੇ ਬਾਬੇ ਨਾਨਕ ਦੇ ਸ਼ਬਦ ਬੜੇ ਸਿੱਧੇ ਹੈ ਪਰ ਉਹ ਇੰਨੇ ਗੁੰਝਲਦਾਰ ਨੇ ਜੇ ਇਸ ਲਫ਼ਜ਼ ਨੂੰ ਵਧਾ ਲਓਗੇ ਸਾਰਾ ਪਾਣੀ ਪੱਖਾ ਅੱਗੇ ਆਊਗਾ ਸਾਰਾ ਜੋ ਸਿੱਖੀ ਲੱਗੀ ਹੋਈ ਹੈ ਇਸ ਕਰਕੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਬਾਬਾ ਨਾਨਕ ਸਮਝਾ ਰਿਹਾ ਹੈ ਮੇਰਾ ਪਿਓ ਕਾਲੂ ਨਹੀਂ ਹੈ ਮੇਰੀ ਮਾਂ ਤ੍ਰਿਪਤਾ ਨਹੀਂ ਹੈ ਮਾਂ ਲਾਲੀ ਹਰ ਥਾਂ ਲਾ ਲੋਗੇ ਨਾ ਵੀ ਭਗਤੀ ਮੇਰੀ ਮਾਂ ਭਗਤੀ ਪਿਓ ਭਗਤੀ ਸਭ ਕੁਛ ਹੈ ਮੇਰਾ ਨੱਚਣਾ ਸਭ ਕੁਛ ਪ੍ਰੇਮਾ ਭਗਤੀ ਤਾਂ ਸ਼ਬਦ ਸਮਝ ਆਏਗਾ ਮਾਂ ਲਾਲੀ ਕਰੋ ਤੇਰੀ ਰਾਇਆ ਭਗਤ ਕਰੋ ਤੇਰੀ
ਵੀ ਲੋਕਾਂ ਦਾ ਜਿਹੜੇ ਮਾਲਕ ਹੈ ਉਹ ਪਾਣੀ ਮੰਗਦੇ ਐ ਤੇ ਲਾਲਾ ਹਾਜ਼ਰ ਹੁੰਦਾ ਜਿਹੜੇ ਲਾਲੇ ਗੋਲੇ ਹੁੰਦੇ ਉਹ ਪਲੰਗ ਦੇ ਉੱਤੇ ਗਰਮੀਆਂ ਚ ਖੜੇ ਹੁੰਦੇ ਪੱਖਾ ਚੱਲ ਰਹੇ ਹੁੰਦੇ ਪੈਰ ਮਲੋ ਰਹੇ ਹੁੰਦੇ ਮਾਲਕ ਦੇ ਤੇ ਜੋ ਮਾਲਕ ਹੈ ਨਾ ਉਲਾਮ ਪਾਣੀ ਲਾਓ ਉਹ ਫੜਦੇ ਆ ਪਾਣੀ ਭੱਜਦੇ ਫਿਰ ਜੇ ਉਹਨਾਂ ਨੂੰ ਭੁੱਖ ਲੱਗਦੀ ਆ ਉਹਨਾਂ ਲਈ ਫਿਰ ਖਾਣਾ ਲਿਆਉਂਦੇ ਨੇ ਸਾਰਾ ਕੁਛ ਉਹ ਮਹਾਰਾਜ ਦਾ ਆਪਣੇ ਮਾਲਕ ਦਾ ਖਾਣਾ ਵੀ ਅਜੀਬ ਹੈ ਪਾਣੀ ਪੱਖਾ ਸਭ ਕੁਛ ਉਹ ਪੀਸਣ ਉਹ ਕਹਿੰਦੇ ਮੇਰੇ ਮਾਲਕ ਨੂੰ ਤੇ ਹੀ ਨਹੀਂ ਲੱਗਦੀ ਉਹ ਰੱਬ ਨੂੰ ਕੋਈ ਤੇ ਲੱਗੇ ਤੇ ਮੈਂ ਉਹਨੂੰ ਪਾਣੀ ਲਿਜਾਵਾਂ ਨਾ ਤਾਂ ਲਿਖਿਆ ਜਪਤ ਰਹਾਂ ਤੇਰਾ ਨਾਂ ਅਖੀਰ ਤੇ ਆਉਣਾ ਸਿੱਟਾ ਬਾਬਾ ਨਾਨਕ ਵੀ ਇੰਨੇ ਬਲ ਪਾਏ ਇਹਨਾਂ ਨੇ ਸ਼ਬਦ ਚ ਬੁਝਾਰ ਚ ਆਸਾਨ ਕੰਮ ਨਹੀਂ ਹੈ ਬਾਬੇ ਦਾ ਸ਼ਬਦ ਸਮਝਣਾ ਇਹਨੂੰ ਖੋਲਣ ਲਈ ਹੀ ਬਾਕੀ ਸਾਰੇ ਸ਼ਬਦ ਮਹੱਲੇ ਜ਼ਹੂਰ ਚ ਆਏ ਬੜਾ ਮੁਸ਼ਕਿਲ ਸ਼ਬਦ ਆ ਉਹ ਕਹਿੰਦਾ ਮੇਰਾ ਮਾਲਕ ਤੇ ਅਕਾਲ ਪੁਰਖ ਹੈ ਉਹਨੂੰ ਤੇ ਲੱਗਦੀ ਨੀ ਮਹਾਰਾਜ ਅਗਲਾ ਕਹਿੰਦੇ ਪੀਹੇ ਤੂੰ ਪਾਣੀ ਪੀਣਾ ਤੇ ਮੈਂ ਪਾਣੀ ਲਿਆ ਦਿੰਦਾ ਤੈਨੂੰ ਪਰ ਤੈਨੂੰ ਤੇ ਲੱਗਦੀ ਨੀ ਆਪੇ ਇਨਕਾਰ ਕਰੀ ਜਾਂਦੇ ਪੀਹੇ ਤਾਂ ਪਾਣੀ ਆਣੀ ਮੀਰਾ ਕਹਿੰਦੇ ਮਾਲਕ ਨੂੰ ਖਾਏ ਤੂੰ ਖਾਣਾ ਤੈਨੂੰ ਤੇ ਭੁੱਖ ਨੀ ਲੱਗਦੀ ਤੂੰ ਤੇ ਦੁਨੀਆਂ ਦੀ ਭੁੱਖ ਮਿਟਾਉਣ ਵਾਲਾ ਤੇ ਤੈਨੂੰ ਖਾਏ ਤਾਂ ਪੀਸਣ ਜਾਊ ਕਿਉਂਕਿ ਜੇ ਪਿਛਲੇ ਜ਼ਮਾਨੇ ਚ ਜਦੋਂ ਚੱਕੀਆਂ ਹੁੰਦੀਆਂ ਸੀ ਉਦੋਂ ਆਹ ਮਸ਼ੀਨਾਂ ਦਾ ਆਟਾ ਨਹੀਂ ਸੀ ਵੀ ਬੋਰੀਆਂ ਭਰ ਕੇ ਘਰ ਜਾ ਜਾਂਦੀਆਂ ਉਦੋਂ ਚੱਕੀਆਂ ਡੋਕ ਕੇ ਸਾਰਾ ਪੀਂਦੇ ਸੀ ਫਿਰ ਕਰਕੇ ਖਾਏ ਸਮਾਪਤ।